ओंकार सतगुरु प्रसाद दंडौत वंदन अनिकवार सर्व कला समरथि डोलन तेरा खो प्रभु नानक दे कर हट फिरत फिरत प्रभु आया परया तो सरनाय नानक की प्रभ बेनती अपनी भक्ति लाए। गुरु प्यारी साध संगत जी आओ धन श्री गुरु नानक देव जी महाराज सतगुरां दा स्मरण करदिआं उन्हां दा पवित्र दर्शन उन्हां दा नूरानी चेहरा उन्हां दा ओ पावन पवित्र ओ अनुपम दर्शन एक बार मन ही मन करिए ते सिर झुका के सजदा करके लखों बार प्रणाम करिए अपने सतगुरु नू ते आज्ञा मंगिए कि ऐ दाता आप जी दी ही लिखी हुई ए अनुपम रचना जप जी साहब अज तो असी शुरू करन लगे। हे सतगुरु दाता जी तौफीक बख्शना इतनी ताकत इतनी शक्ति बल बुद्धि इस बुद्धि नू देना कि आत्मा दियां गहराइयां तो जुड़ के जिस अर्थ नू सन्मुख रखदिआं आप जी ने रचना साढ़े सारे जीवां नू दित्ती है समझ पाईए उसका सार उसका अर्थ साढ़े मन की गहराई तक उतर सके। एक ओंकार सतनाम करता पुरख निर्भय निर्वैर अकाल मूरत आजूनी सेवम गुरु प्रसाद जप आद सच जुगाद सच है भी सच नानक होसी भी सच सोचे सोच न हो वही सोचे सोच न हो वही जे सोची लखवारे जे सोची लखवारे चुप ना हो वही चुप ना हो वही जे लाई रहा लिबतारे भुखिया भुख ना उतरी भुखिया भुख ना उतरी जे बन्ना पूरिया पारी बन्ना पूरिया पारी सैसे आन बा लख होए ताइक ना चले नाले ताइक ना चले नाले
ਨਾਨਕ ਲਿਖਿਆ ਨਾਲੇ ਹੁਕਮੀ ਹੋਵਣ ਆਕਾਰੀ ਹੁਕਮੀ ਹੋਵਣ ਆਕਾਰੀ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਝੇ ਨਾਨਕ ਹੁਕਮੇ ਜੇ ਬੁਝੇ ਤਾਹੋ ਮੈਂ ਕਹੇ ਨ ਕੋਏ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ
ਇੱਕ ਨਦੀ ਦੇ ਕਿਨਾਰੇ ਨਨ ਗੁਰੂ ਨਾਨਕ ਦੇਵ ਮਹਾਰਾਜ ਚੌਕੜਾ ਬੰਨਿਆ ਆਸਨ ਲੱਗਿਆ ਨੇਤਰ ਬੰਦ ਅੰਦਰ ਆਪਣੇ ਨਿਰੰਕਾਰ ਦੇ ਪਿਆਰ ਦੇ ਵਿੱਚ ਇੰਨੀਆਂ ਗਹਿਰੀਆਂ ਡੂੰਘਾਈਆਂ ਦੇ ਵਿੱਚ ਇੰਨੇ ਭੀਤਰ ਦੇ ਉਸ ਇਕਰਾਰ ਤੇ ਪ੍ਰਭੂ ਦੇ ਨਾਲ ਹੋ ਰਹੇ ਪਿਆਰ ਦੀ ਮਸਤੀ ਦੀ ਉਸ ਖੁਮਾਰੀ ਵਿੱਚ ਕਿ ਅੰਤਰ ਦੀ ਉਸ ਜਾਗ੍ਰਤੀ ਤੋਂ ਮੁਖ ਤੋਂ ਬਰਬਸ ਸ਼ਬਦ ਨਿਕਲ ਆਏ ਐ ਨਿਰੰਕਾਰ ਤੂੰ ਇੱਕ ਹੈ ਐ ਨਿਰੰਕਾਰ ਤੂੰ ਓਮਕਾਰ ਹੈ ਇੱਕ ਕਿਉਂ ਗਿਆ ਇੱਕ ਇਸ ਲਈ ਕਹਿਣਾ ਪੈ ਗਿਆ ਕਿਉਂਕਿ ਅੱਜ ਤੱਕ ਪਰਮਾਤਮਾ ਦੇ ਅਨੇਕੋ ਅਨੇਕ ਰੂਪਾਂ ਦੇ ਵਿੱਚ ਇਨਸਾਨ ਨੇ ਉਸਦੀ ਕਲਪਨਾ ਕੀਤੀ ਸੀ ਕੋਈ ਬੋਲੇ 33 ਕਰੋੜ ਰੂਪ ਦੇਵੀ ਦੇਵਤਾ ਦੇ ਵਿੱਚ ਹੈ ਕੋਈ ਬੋਲੇ ਨਹੀਂ ਬ੍ਰਹਮਾ ਦੇ ਰੂਪ ਵਿੱਚ ਹੈ ਕੋਈ ਕਹੇ ਨਹੀਂ ਵਿਸ਼ਨੂੰ ਦੇ ਰੂਪ ਵਿੱਚ ਹੈ ਕੋਈ ਕਹਿ ਰਿਹਾ ਹੈ ਨਹੀਂ ਸ਼ੰਕਰ ਮਹਾਦੇਵ ਦੇ ਰੂਪ ਵਿੱਚ ਹੈ ਤੇ ਹਰ ਆਦਮੀ ਆਪਣੇ ਮਨ ਦੀ ਕਲਪਨਾ ਆਪਣੇ ਮਨ ਦੀ ਇਮੇਜ ਔਰ ਆਪਣੇ ਮਨ ਦੀ ਬਣਾਈ ਹੋਈ ਉਸ ਇਮੈਜੀਨੇਟਿਵ ਪਿਕਚਰ ਨੂੰ ਅੱਖਾਂ ਸਾਹਮਣੇ ਲਿਆ ਕੇ ਪਰਮਾਤਮਾ ਦੀ ਬੰਦਗੀ ਤੇ ਕਰਦਾ ਸੀ ਪਰ ਨਾਲ ਦੇ ਨਾਲ ਮੇਰਾ ਰੱਬ ਵੱਡਾ ਹੈ ਤੇ ਤੇਰਾ ਰੱਬ ਛੋਟਾ ਹੈ ਇਹੋ ਜਿਹੇ ਭਿੰਨ ਭੇਦ ਔਰ ਇਹੋ ਜਿਹੇ ਝਗੜਿਆਂ ਚ ਵੀ ਮਚਿਆ ਹੈ ਕੋਈ ਕਹਿੰਦਾ ਵਿਸ਼ਨੂੰ ਹੀ ਬੜਾ ਹੈ ਕੋਈ ਕਹਿੰਦਾ ਨਹੀਂ ਬ੍ਰਹਮਾ ਬੜਾ ਹੈ ਕੋਈ ਕਹਿੰਦਾ ਨਹੀਂ ਸ਼ੰਕਰ ਬੜਾ ਹੈ ਕੋਈ ਕਹਿੰਦਾ ਨਹੀਂ ਦੇਵੀ ਬੜਾ ਹੈ ਔਰ ਹਰ ਇਨਸਾਨ ਆਪਣੀ ਬਣਾਈ ਹੋਈ ਉਸ ਕਲਪਨਾ ਔਰ ਆਪਣੇ ਬਣਾਏ ਹੋਏ ਉਹਨਾਂ ਸਭ ਗ੍ਰੰਥਾਂ ਦੇ ਆਧਾਰ ਦੇ ਉੱਤੇ ਪਰਮਾਤਮਾ ਦੇ ਜਾਣੇ ਕਿਤਨੇ ਕਿਤਨੇ ਸਵਰੂਪ ਮੰਨੀ ਬੈਠਾ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਉਸ ਆਂਤਰਿਕ ਅਨੁਭਵ ਖਿਆਲ ਰਹੇ ਅਨੁਭਵ ਕਰ ਲੈਣਾ ਮੁਸ਼ਕਲ ਕੰਮ ਨਹੀਂ ਹੈ ਲੇਕਿਨ ਆਪਣੇ ਅਨੁਭਵ ਨੂੰ ਸ਼ਬਦਾਂ ਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਇੱਕ ਆਮ ਛੋਟੀ ਜਿਹੀ ਦੁਨਿਆਵੀ ਘਟਨਾ ਕੋਈ ਦ੍ਰਿਸ਼ ਕੋਈ ਨਜ਼ਾਰਾ ਕੋਈ ਪੇੜ ਕੋਈ ਪਹਾੜ ਕੋਈ ਪੱਥਰ ਕੋਈ ਬਗੀਚਾ ਕੋਈ ਫੁੱਲ ਦੇਖੇ ਹੋਣ ਤੇ ਜਾ ਕੇ ਵਾਪਸ ਤੁਸੀਂ ਆਪਣੇ ਘਰਦਿਆਂ ਨੂੰ ਸਮਝਾਉਣਾ ਚਾਹੋ ਕਿ ਕੀ ਨਜ਼ਾਰਾ ਲੈ ਕੇ ਆਏ ਹੋ ਤੇ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਔਖਾ ਹੋ ਜਾਏਗਾ ਦੇਖੀ ਹੋਈ ਚੀਜ਼ ਨੂੰ ਅੱਖਾਂ ਨਾਲ ਦੇਖੀ ਹੋਈ ਚੀਜ਼ ਨੂੰ ਪੰਜਾਂ ਇੰਦਰੀਆਂ ਦੇ ਨਾਲ ਮਹਿਸੂਸ ਕੀਤੀ ਹੋਈ ਚੀਜ਼ ਨੂੰ, ਮਨ ਨਾਲ ਦੇਖੀ ਹੋਈ ਚੀਜ਼ ਦੇ ਬਾਰੇ ਜੇ ਜ਼ਿਕਰ ਕਰਨਾ ਇਤਨਾ ਔਖਾ ਹੈ, ਤੇ ਫਿਰ ਪਰਮਾਤਮਾ ਜਿਸ ਦਾ ਸਰੀਰ ਵੀ ਕੋਈ ਨਹੀਂ, ਸਵਰੂਪ ਵੀ ਕੋਈ ਨਹੀਂ, ਦਿਖਣ ਵਾਸਤੇ ਆਕਾਰ ਵੀ ਕੋਈ ਨਹੀਂ, ਤੇ ਉਸ ਨਿਰਾਕਾਰ ਦੇ ਸਵਰੂਪ ਬਾਰੇ ਜੇ ਬਿਆਨ ਕਰਨਾ ਹੋਵੇ ਤੇ ਜ਼ੁਬਾਨ ਕੋਲ ਤਾਕਤ ਕਿੱਥੇ? ਫਿਰ ਨਹੀਂ ਕਰ ਪਾਏਗੀ, ਨਹੀਂ ਬਿਆਨ ਕਰ ਪਾਏਗੀ। ਇਹੀ ਕਾਰਨ ਹੈ ਕਿ ਅੰਤਰ ਪ੍ਰਭੂ ਦੇ ਉਸ ਅਨੁਭੂਤੀ ਦਾ ਵਰਣਨ ਜਦੋਂ ਵੀ ਕਿਸੇ ਇਨਸਾਨ ਨੇ ਕੀਤਾ, ਉਹ ਹਰ ਦੂਸਰੇ ਇਨਸਾਨ ਦੀ ਲਫ਼ਜ਼ੇ ਬਿਆਨੀ ਤੋਂ ਬਿਲਕੁਲ ਵੱਖਰਾ ਸੀ। ਇਹੀ ਕਾਰਨ ਹੈ ਕਿ ਕਦੀ ਵੀ ਦੋ ਅਨੁਭਵ ਕਰਨ ਵਾਲੇ ਰਿਸ਼ੀਆਂ ਦੀ ਗੱਲ ਵੀ ਇੱਕ ਨਹੀਂ ਹੋ ਸਕੀ, ਇੱਕ ਨਹੀਂ ਹੋ ਸਕੀ। ਸਭ ਨੇ ਆਪੋ ਆਪਣੇ ਤਰੀਕੇ ਨਾਲ ਐਕਸਪਲੇਨ ਕੀਤਾ। ਖਿਆਲ ਰਹੇ ਉਹਨਾਂ ਦੀ ਐਕਸਪਲੇਨੇਸ਼ਨ ਉਹਨਾਂ ਵਾਸਤੇ ਸਹੀ ਸੀ, ਕਿਉਂਕਿ ਉਹਨਾਂ ਨੇ ਦੇਖਿਆ ਹੀ ਉਸ ਰੂਪ ਵਿੱਚ ਸੀ। ਲੇਕਿਨ ਜ਼ੁਬਾਨ ਦੇ ਕੋਲ ਉਹ ਤਾਕਤ ਨਹੀਂ ਹੈ ਜਿਹੜੀ ਉਸ ਅਜਨਮ, ਅਜੂ, ਅਭੂ, ਅਭੈ, ਅਨਾਮ ਪਰਮਾਤਮਾ ਦਾ ਵਰਣਨ ਕਰ ਸਕੇ। ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਬੋਲਡ ਕਦਮ ਉਠਾਇਆ ਔਰ ਕਿਹਾ ਕਿ ਅਨੇਕ ਨਹੀਂ ਉਹ ਇੱਕ ਹੈ, 33 ਕਰੋੜ ਨਹੀਂ ਉਹ, 3 ਵੀ ਨਹੀਂ ਉਹ, ਤ੍ਰਿਮੂਰਤੀ ਵੀ ਨਹੀਂ ਉਹ ਇੱਕ ਹੈ ਔਰ ਓਮਕਾਰ ਹੈ। ਓਮਕਾਰ ਦਾ ਅਰਥ ਕੀ ਹੈ? ਸਾਰੀ ਦੁਨੀਆ ਦੀ ਰਚਨਾ 3 ਗੁਣਾਂ ਨਾਲ ਹੋਈ ਹੈ, ਰਜੋਗੁਣ, ਤਮੋਗੁਣ, ਸਤੋਗੁਣ। ਖਿਆਲ ਰੱਖਣਾ, ਅੱਜ ਦਾ ਸਾਇੰਸਦਾਨ ਵੀ ਇਸ ਗੱਲ ਨੂੰ ਸਵੀਕਾਰ ਕਰਦਾ ਹੈ ਕਿ ਸੰਸਾਰ ਦੀ ਰਚਨਾ ਐਟਮ ਦੇ ਉਹਨਾਂ 3 ਬੇਸਿਕ ਸੁਭਾਵਾਂ ਤੋਂ ਹੋਈ ਹੈ, ਜਿਹਨੂੰ ਉਹ ਟੈਕਨੋਲੋਜੀਕਲ ਲੈਂਗੁਏਜ ਵਿੱਚ ਕਹਿੰਦਾ ਹੈ ਇਲੈਕਟ੍ਰਾਨ, ਪ੍ਰੋਟਾਨ ਐਂਡ ਨਿਊਟ੍ਰਾਨ। 3 ਰਜੋਗੁਣ, ਤਮੋਗੁਣ ਔਰ ਸਤੋਗੁਣ, 3 ਗੁਣਾਂ ਤੋਂ ਬਣੀ ਹੋਈ ਇਸ ਸਾਰੀ ਰਚਨਾ। ਤੇ ਓਮਕਾਰ ਦਾ ਅਰਥ ਕੀ ਹੈ? ਜਿਸ ਵਕਤ ਅਸੀਂ ਓਮਕਾਰ ਲਿਖਦੇ ਹਾਂ ਤੇ ਇਸ ਓਮਕਾਰ ਦੇ ਲਿਖਣ ਵਿੱਚ 3 ਕੁੰਡੀਆਂ ਪੈਂਦੀਆਂ ਨੇ। ਪਹਿਲਾ ਹਿੱਸਾ 1 ਕੁੰਡੀ, ਵਿਚਕਾਰ ਦਾ ਸੈਂਟਰ ਪੋਰਸ਼ਨ, ਫਿਰ ਸਾਡੀ ਕਲਮ ਗੁੰਮੀ ਦੂਸਰਾ ਹਿੱਸਾ, ਤੀਸਰਾ ਜਦੋਂ ਅਸੀਂ ਉੱਪਰ ਤੱਕ ਲੈ ਕੇ ਗਏ ਤੇ ਫਿਰ ਆਕਾਰ ਦੀ ਮਾਤਰਾ ਜਿਹੜੀ ਖੁੱਲੀ ਹੈ। ਇਹ 3 ਗੁਣਾਂ ਨੂੰ ਸਿੰਬਲਾਈਜ਼ ਕਰ ਰਹੀ ਹੈ, ਰਜੋਗੁਣ, ਤਮੋਗੁਣ ਔਰ ਸਤੋਗੁਣ, 3 ਗੁਣਾਂ ਨੂੰ ਸਿੰਬਲਾਈਜ਼ ਕਰ ਰਹੀ ਹੈ। ਇਸ ਵਕਤ ਵੀ ਇਸ ਗੁਰਦੁਆਰਾ ਸਾਹਿਬ ਚ ਤੁਸੀਂ ਦੇਖ ਰਹੇ ਹੋ ਕਿ 1 ਓਮਕਾਰ ਲਿਖਿਆ ਹੋਇਆ ਸਾਹਮਣੇ ਹੈ। ਬੜਾ ਆਸਾਨ ਹੋ ਜਾਏਗਾ ਤੁਹਾਡੇ ਲਈ ਸਮਝਣਾ। 1 ਮਿੰਟ ਲਈ ਆਪਣੀ ਨਿਗਾਹ ਇਸ ਲਿਖੇ ਓਮਕਾਰ ਵੱਲ ਲੈ ਜਾਓ ਤਾਂ 3 ਘਰ, 3 ਗੁੰਡੀਆਂ ਤੁਹਾਨੂੰ ਨਜ਼ਰ ਆਉਣਗੀਆਂ। ਸਭ ਤੋਂ ਥੱਲੜੀ ਤਮੋਗੁਣ, ਉਸ ਤੋਂ ਉੱਪਰ ਰਜੋਗੁਣ, ਉਸ ਤੋਂ ਉੱਪਰ ਸਤੋਗੁਣ, ਔਰ ਜਿੰਨਾ ਹਿੱਸਾ ਓਮਕਾਰ ਦਾ ਖੁੱਲਾ ਨਜ਼ਰ ਆ ਰਿਹਾ ਹੈ ਇਸ ਨੂੰ ਅਸੀਂ ਕਹਿੰਦੇ ਹਾਂ ਅਮਾਤਰਾ, ਮਨੇ ਮਾਤਰਾਵਾਂ ਤੋਂ ਬਾਹਰ। ਓਮਕਾਰ ਦਾ ਅਰਥ ਇਹ ਹੈ ਕਿ ਪਰਮਾਤਮਾ ਰਜੋਗੁਣ ਨਹੀਂ, ਰਜੋਗੁਣ ਤੋਂ ਬਾਹਰ, ਪਰਮਾਤਮਾ ਤਮੋਗੁਣ ਵੀ ਨਹੀਂ, ਤਮੋਗੁਣ ਤੋਂ ਬਾਹਰ, ਔਰ ਪਰਮਾਤਮਾ ਸਤੋਗੁਣ ਵਿੱਚ ਵੀ ਨਹੀਂ ਹੈ, ਉਹ ਸਤੋਗੁਣ ਵਿੱਚ ਤੋਂ ਵੀ ਬਾਹਰ ਹੈ। ਜਿਹੜੀ ਸਭ ਤੋਂ ਉੱਪਰ ਵਾਲੀ ਅਸੀਂ ਮਾਤਰਾ ਦੇਖ ਰਹੇ ਹਾਂ ਜਿੱਥੇ ਕਿ ਖੁੱਲਾ ਹੈ, ਖੁੱਲਾ ਮੈਨੇ ਅਸੀਮ, ਸੀਮਾ ਚ ਬੰਧਿਆ 3 ਹਿੱਸਾ, ਯਾਦ ਰਹੇ ਰਜੋਗੁਣ ਬੰਧਦਾ ਹੈ, ਤਮੋਗੁਣ ਵੀ ਬੰਧਦਾ ਹੈ, ਸਤੋਗੁਣ ਵੀ ਬੰਧਦਾ ਹੈ, ਲੇਕਿਨ ਜਿਹੜਾ ਅਮਾਤਰਾ ਚ ਛਲਾਂਗ ਲਗਾ ਗਿਆ ਉਹ ਅਸੀਮ ਉਸ 1 ਦੇ ਨਾਲ ਜੁੜ ਗਿਆ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਸਵਰੂਪ ਦਾ ਲਕਸ਼ਣ ਪਹਿਲਾਂ ਦੇ ਰਹੇ ਨੇ 1 ਓਮਕਾਰ। ਅਗੋ ਕਹਿੰਦੇ ਨੇ ਕਿ ਜੋ 1 ਓਮਕਾਰ ਹੈ ਉਹ ਕੈਸਾ ਹੈ? ਕਿਆ ਸਤ ਨਾਮ, ਪਰਮਾਤਮਾ ਦਾ ਇਹ ਨਾਮ ਸਤ ਹੈ। ਯਾਦ ਰਹੇ 1 ਓਮਕਾਰ ਸ਼ਬਦ ਇਹ ਭਾਸ਼ਾ ਉਦੋਂ ਬਣੀ ਜਦੋਂ ਕਿ ਪੰਜਾਬੀ ਜਾਂ ਗੁਰਮੁਖੀ ਆਈ। ਹੋਰ ਪਿੱਛੇ ਚਲੇ ਜਾਈਏ ਤੇ ਸੰਸਕ੍ਰਿਤ ਔਰ ਹਿੰਦੀ ਭਾਸ਼ਾ ਵੀ ਉਦੋਂ ਬਣੀ ਜਦੋਂ ਮਨੁੱਖ ਨੇ ਭਾਸ਼ਾ ਦੇ ਗਿਆਨ ਨੂੰ ਲਿਆ। ਲੇਕਿਨ ਜਦੋਂ ਇਨਸਾਨ ਦੇ ਕੋਲ ਭਾਸ਼ਾ ਦਾ ਗਿਆਨ ਨਹੀਂ ਵੀ ਸੀ, ਕਿਆ ਤਦ ਪਰਮਾਤਮਾ ਸਤ ਨਹੀਂ ਸੀ? ਪਰਮਾਤਮਾ ਤਦ ਵੀ ਸਤ ਸੀ, ਸਤਨਾਮ। ਅਕਸਰ ਧਰਮਾਂ ਦੇ ਵਿੱਚ ਝਗੜੇ ਮਚ ਜਾਂਦੇ ਨੇ ਕਿ ਜਿਹੜਾ ਨਾਮ ਅਸੀਂ ਮੰਨਦੇ ਹਾਂ ਉਹ ਵੱਡਾ ਔਰ ਉੱਚਾ ਔਰ ਸ੍ਰੇਸ਼ਟ ਹੈ। ਲੇਕਿਨ ਯਾਦ ਰਹੇ ਹਰ ਸ਼ਬਦ ਭਾਸ਼ਾ ਤੋਂ ਨਿਕਲਿਆ ਹੈ, ਹਰ ਭਾਸ਼ਾ ਦਾ ਕਦੀ ਨਾ ਕਦੀ ਜਨਮ ਹੋਇਆ ਹੈ, ਔਰ ਪਰਮਾਤਮਾ ਅਜਨਮਾ ਹੈ।
उसका कभी जन्म नहीं होया। तो इस नाते सारे ही नाम या ते परमात्मा देने और या फिर कोई भी नाम उसका नहीं बन सकता। एक ओंकार सत नाम। अगे सतगुरु जी कह रहे ने कर्ता पुरख कि परमात्मा ही करता है, परमात्मा ही करणहार है। जो कुछ भी कृति, जो कुछ भी क्रिएशन असी देख रहे हैं, ये सारी दी सारी कृति उसे पुरख दी है जो सत्य है, जो इक है, जो ओंकार है। ख्याल रखना जदो परमात्मा नू कर्ता पुरख क्या ते आम आदमी ने फिर कल्पना कर ली कि किधरे इस दुनिया दा बनान वाला किसे सिंहासन ते बैठा, माने कर्ता किधरे होर है ते उसकी क्रिएशन, उसकी सृष्टि, उसकी कृति किधरे होर, माने असी वक है गया ते साडा बनान वाला साडे तो वक है। पर याद रहे कर्ता पुरख कहण ते सृष्टि और सृष्टा दो अलग अलग हिंसियां दा नाम नहीं है। जिमें एक मूर्तिकार मूर्ति बनावे ते मूर्ति अलग पई हुई है ते बनान वाला अलग है। अक्सर आदमी ने सोचा कि दुनिया दा बनान वाला इंज ही दुनिया तो किधरे वखरा बैठा है। सो कल्पना उठ गई, किसी ने क्या सतवें आसमान ते है, किसी ने क्या चौथे आकाश ते है, किसी ने क्या फलानी थां ते दूर किधरे परमात्मा नु बैठा देता है। याद रवे जेड़ा परमात्मा बंदे तो दूर हो गया वो परमात्मा नहीं, कोई बंदे दा ख्याली पुलाव हो सकता है। शायर कहता है क्यों खुदा को बैठा के रखा है अर्श पे एवाइज, क्यों खुदा को बैठा के रखा है अर्श पे एवाइज, वो खुदा ही क्या जो बंदों से दूर रहे। वो किहो जिहा रब है जेड़ा आदमी तो ही अपने ही बच्चे तो अपनी ही अंश तो दूर है। करता और करता तो बनाई हुई ए दुनिया इंज ही एक मिकने, जिमें गान वाला जदो गांदा है ते ख्याल रहे उसकी गायकी और उसका गला दो अलग अलग चीजा दे नाम नहीं। कि गला खराब हो जाए और फिर भी वो गा सकेगा, नहीं गा सकेगा। जिमें नाच करने वाला और नाच दो अलग अलग चीजा का नाम नहीं हो सकता। तुसी ये नहीं कह सकते कि ए नचण वाला है ते ए उसका नाच है। नृत्य नृत्यकार दे विच समाहित है, नाच नचण वाले दे जिस्म दे विच मौजूद है, वखरा नहीं है। इवें ही ए सारी सृष्टि परमात्मा दे ही उस अनंत अनंत शरीर दे विच समाहित है, उस तो वखरी नहीं है। क्रिएशन इज नॉट डिफरेंट फ्रॉम द क्रिएटर। मैं हाला इस नु एक नवा शब्द देना चाहूंगी, क्रिएटिविटी जड़ी रोज हो रही है, सृजनात्मकता जड़ी रोज हो रही है। कर्ता पुरख परमात्मा ही करता है और परमात्मा अपनी इस रचना तो किधरे वखरा किधरे दूर नहीं बैठा है। निर्भव सतगुरु जी कह रहे ने परमात्मा भय रहित है, उसनु किसे दा भय नहीं है। भय दूसरे दा हुंदा है ते जदों परमात्मा तो अलावा कोई होर है ही नहीं ते फिर वो किस तो डर करेगा। कौन डरे डर किसका होए, किस तो डरे जे एक परमात्मा तो अलावा जे होर किसे दी होंद ही नहीं, एग्जिस्टेंस ही नहीं है, जदों दूसरा कोई मौजूद ही नहीं तो डरेगा किस तो। परमात्मा निर्भव है, भय रहित है। यही कारण है जो जो परमात्मा नल जुड़दा गया उसका भी भय मुक गया। भयभीत वही आदमी है जिसका प्रभु नल प्यार नहीं, जिसने प्रभु दे स्वरूप नु समझिया दे दिल तो भय चला जाएगा। मैं अर्ज करा पुराने समय दे विच कुछ एक संत महापुरुष अपने साधक दी, अपने सत्संगी प्रेमी दी परीक्षा लेनी चाहते कि ये कितों तक पहुंचे है। ते कई बार कहंदे उन्हां नू अद्धी रात वेले शमशान घाट जान नू कह देंदे कि अद्धी रात होए ते जाओ उत्थे, जाके रात दा अभ्यास उत्थे बैठ के करना, कर नहीं करना। किस पिछे? सिर्फ इतनी जी गल पिछे कि जिहड़ा अद्धी रात वेले शमशान घाट विच जान तो डर रहा है, घबरा रहा है, भय है जिसके अंदर, मतलब अजे प्रभु दे स्वरूप नू समझिया नहीं है। क्योंकि जिसने मालक दे स्वरूप नू समझिया कि जदों परमात्मा जन्म और मरण तो रहित है ते उस परमात्मा दी सिमरति अनुभव जदों असी अपने अंदर करने हां या दूसरे शब्दों च कहां जदों असी अपने आप दी पहचान कर लेने हां ते फिर जन्म और मौत दे इस चक्कर तो निकल जांदा है ते मौत दा भय किथे निर्भव निर्वैर ख्याल रहे सानू बड़े लोग मिल जाएंगे जिहड़े कहणगे कि मैनू किसे दा डर नहीं बहुत सारे लोग सानू नजर आ जाएंगे जिहड़े अद्धी रात शायद ग्रेवयार्ड विच सिमेट्री शमशान घाट भी जा सकते ने इन्नी हिम्मत एडवेंचरस ने इस करके जा सकते ने पर इस करके नहीं कि उन्होंने प्रभु नाल कोई प्यार है मेडिकल साइंस ने जिन्नी तरक्की की वैस्टर्न मुल्कां च की है ईस्ट विच नहीं की क्यों कारण सी पूरब दे देशां विच जदों किसे दी मौत हुंदी ते उसका अंतिम दाह संस्कार जला के कीता जांदा सी दफना के नहीं लेकिन ईसाइयत और इस्लाम दे विच मौत होण ते मुर्दा शरीर नूं दफनाया जांदा है ते जिस वक्त आदमी नूं अपने इस शरीर दी समझण दी इच्छा पैदा होई ते पहले पहले उन्हां डाक्टरां ने उन्हां फिजिस्ट ने कबरां नूं खोद के मुर्दे बाहर कढे ते फिर जिस्म दी चीरा फाड़ी करके समझिया कि इस विच कितने अंग ने कितनियां नाड़ियां ने कितने दिमाग ने ख्याल रखना ए मुर्दियां दी चीरा फाड़ी करके ही समझ पाए व्हाट इज द ह्यूमन बॉडीज एनाटॉमी ओही समझ पाए ते दिन दे उजाले विच ते ओ जाके कबर खोल नहीं सी सकदे ते सिद्धी जी गल रात नूं ही जांदे सन ते रात नूं कबर खोलदे सन ते मुर्दा भी करदे सन ते फिर चीरा फाड़ी करके पूरा जिस्म भी देखदे सन ख्याल रहे बड़े भय रहित लोग होए होणगे जिन्हां ने बाइबल और ईसाइयत दे डर नूं भी नहीं मन्या जिन्हां ने इस ख्याल नूं भी नहीं मन्या कि अखीरले दिन दा कबरां खुलनगियां और ईसा परमात्मा नाल आएगा ते सारे मुर्दे उठ जाणगे ते उन्हां दे पाप ते पुन दे फैसले होणगे ए बाइबल दे उपदेशां दे बावजूद उन्होंने कबरां खोलियां बड़े हिम्मतवर लोग रहे होंगे डरे भी नहीं होने रात नूं खाली डर तो मुक्त हो जाना कोई बड़ी वड्डी चीज नहीं है लेकिन निर्वैर हो जाना ये बहुत वड्डी चीज है सतगुरु जी कह रहे ने कि परमात्मा निर्वैर है उसनूं किसे नाल कोई वैर नहीं साडा किसे नाल वैर उदों हुंदा है जदों असी किसे पदार्थ दे उपर अख रखी बैठे हां और उसे पदार्थ दी इच्छा कोई दूसरा भी कर रहे खोआ खोआई हो गई डिविजन हो गई लड़ाई चालू हो गई ते जड़ा सारा कुछ उस प्रभु दा है खुद प्रभु ही इस दुनिया दे रूप विच साडे सामने पिया नजर आ रहा है वो किस तो वंड पाएगा किस नाल वंड पाएगा किस नाल वैर करेगा किस नाल राग करेगा किस नाल द्वेष करेगा किसे नाल भी नहीं ते गुरु नानक साहब कह रहे ने कि प्रभु निर्वैर है अकाल मूरत आजो नहीं मूरत परमात्मा दी है पर कैसी कहने जड़ी अकाल है जड़ी काल दे दायरे विच नहीं है काल की है समा समय नाल जन्म है समय नाल मौत है काल दे चक्कर विच सब बजे हैं राम गयो रावण गयो जाको बहु परवार कि इत्थे श्री रामचंद्र जैसे मर्यादा पुरुषोत्तम आंदे ने ते ओ भी जांदे ने ते जे रावण वर्गा आतताई आंदा है ते ओ भी जा रहा है काल दे चक्कर तो काल दी चोट तो कोई नहीं बचिया लेकिन परमात्मा अकाल है काल दे दायरे तो बाहर है आज होनी परमात्मा किसे जोनी विच कदी पैदा नहीं होएगा परमात्मा कदी भी किसे भी माता दे गर्भाशय च पैदाइश नहीं लवेगा ना लिया है ना कदी लवेगा आ जोनी है जोनिया तो बाहर सैभंग सैभंग दा अर्थ है सेल्फ इल्यूमिनेटेड सैभंग दा अर्थ है स्वयं प्रकाश सहभंग का अर्थ है जिड़ा किसे उपर निर्भर नहीं अपनी ताकत वास्ते ख्याल रखना असी चंद्रमा की रोशनी तो देखते दे हां पर चंद्रमा की रोशनी अपनी नहीं है सूरज तो उधार मिली है सूरज की रोशनी भी अपनी रोशनी नहीं है, इस नूं भी महान सूरजां तों गैसिस दे आधार दे गैसिस दे उपर सहारा लेके जगमगाना पैंदा है। गैस खत्म हो जाएगी, सूरज ठंडा हो जाएगा, सूरज की रोशनी खत्म हो जाएगी। अज वैज्ञानिक कह रहे ने कि सूरज आहिस्ता आहिस्ता ठंडा हो रहा है। तुसी कहोगे गर्मी वध रही है, ग्लोबल वार्मिंग जो हो रही है उसके होर कारण ने द डैमेजिंग ऑफ ओजोन लेयर, लेकिन सूरज अपने आप च ठंडा हो रहा है। तो ख्याल रखना आने वाले कुछ एक हजार साल तक जब सूरज पूरी तरह ठंडा हो जाएगा, की ख्याल है, तो नेरा ही हो जाएगा ना, फिर नेरे च सानू रहना पवेगा, फिर दिन ही कोई नहीं चढ़ेगा। माफ करना, जिस दिन सूरज ठंडा हो गया उस दिन रात वेखण वास्ते असी भी जीवित नहीं रवांगे, क्योंकि साडा जीवन भी सूरज दे आधार ते टिकया होया। जिन्नी बनस्पति जिन्नी वेजिटेशन असी देख रहे हां, ये सारी की सारी वेजिटेशन चंद्रमा दे रस दे कारण है। तो चंद्रमा दे रस कारण बनस्पति बनस्पतियां नू खा के असी जीवित हां। चंद्रमा दी रोशनी सूरज करके है, सूरज दी रोशनी और चमक और तेज गैसिस दे कारण है। माने हर चीज दूसरे ते जुड़ी है, हर चीज दूसरे ते डिपेंडेंट है। लेकिन सतगुरु नानक देव जी कह रहे ने कि परमात्मा सैभम, इको एक परमात्मा है जो अपने आप दे ऊपर डिपेंडेंट है, किसे ऊपर नहीं। उसनु अपनी ताकत और रोशनी, उसनु अपने उस जलवे वास्ते किसे ऊपर सहारे की जरूरत नहीं है, वो अपने आप ऊपर आप प्रकाशमान है। परमात्मा नु किसे ने बनाया नहीं, ना परमात्मा नु कोई बना सकेगा, क्योंकि थापिया न जाए कीता न होए, आपे आप निरंजन सोए स्वयं गुर प्रसाद। सतगुरु जी कह रहे ने गुरु की कृपा दे नाल, प्रसाद कहते ने कृपा, गुरु की कृपा दे सदका असी उस परमात्मा की प्राप्ति कर सकते हैं। ख्याल रहे, ये किसे अहंकार तो निकली हुई उद्घोषणा नहीं है, ये अनुभव तो निकली हुई बात है। प्रभु की प्राप्ति हो सकती है उस एक ओंकार की जो सत है, जो अजोनी है, जो अकाल मूर्त है, उसनु असी पा सकते हाँ। गॉड इज अटेनेबल, असी उसनु प्राप्त कर सकते हाँ, पर किवें, क्या गुरु की कृपा दे नाल, गुरु की बख्शिश दे नाल। और याद रहे कृपा या बख्शिश सिर्फ वन साइडेड बिजनेस नहीं है। इदे वास्ते आदमी नू पूरी साधना बंदगी ज्ञान निष्काम सेवा नाल अंता करन दी शुद्धि, भजन बंदगी करके मन दी एकाग्रता और ब्रह्म ज्ञान दे उपदेश नू सुन के जन्म जन्मांतरां दे मन दे नेरे नू खत्म कर दे ते गुरु प्यारा प्रभु तेनु अज ही मिल जावे, अज ही मिल जा। जपजी साहब दी चोण मैं क्यों कीती, उसका सब तो बड़ा कारण है कि जो ब्रह्म ज्ञान या जो ब्रह्म विद्या का उपदेश सतगुरु जी ने इस बाणी विच दे दिता है, उसका मुकाबला किसी दूसरी बाणी नाल नहीं किया जा सकता। सब तो बड़ी चीज परमात्मा दे स्वरूप दे बारे और परमात्मा दी प्राप्ति करण दे बारे जो मार्ग और जो साधना दसियां ने, वो इतनिया क्लियर ने, इतनिया साफ ने कि जेकर सही तरीके नाल समझ ले तो जिंदगी का बेड़ा पार हो जाए। बैकुंठ दी उड़ीक नहीं, तुसी हुणे ही बैकुंठ विच हो जाओ। सचखंड दी उड़ीक नहीं कि किदे मरण तो बाद पहुंचांगे किसे सचखंड, नहीं, आज ही तेरी जिंदगी तेरा सचखंड बन जाए। पहली पौड़ी शुरू हो रही, सोचे सोच न हो वही, जे सोची लख वार। सोच आदमी दी सोच, आदमी दी सोच आदमी वो जिन्नी ही छोटी है, ते आदमी क्या कितना भी सोच ले, असी अपने दिमाग दी सोच दे नाल उस परमात्मा दे बारे कुछ पता नहीं कर सकांगे। ख्याल करना, इनु थोड़ा जा असी साइकोलॉजिकली और बहुत वैज्ञानिक ढंग दे नाल समझन दी कोशिश करिए। तुसी किसे ऐसी गल बारे सोचो मैं एक प्रश्न तुहानू दे रही हां, तुसी किसी ऐसी गल बारे सोचो जिस गल नू ना तुसी कदी सुनिया है, ना देखिया है, ना सुनिया है। किसी ऐसी चीज बारे सोचो जिन्हों ना तुसी कदी चखिया है और ना ही कदी अखा नाल देखिया है, जिन्हों तुसी अपनी फाइव सेंस ऑर्गन्स नाल कदी महसूस नहीं किया। तुसी उस चीज बारे सोचो, की सोच पाओगे? सोचे सोच ना हो वही, जे सोची लख वार। तुसी लख वार भी कोशिश करना चाहो, सोचोगे किवें? जे तुसी कहो नरक, स्वर्ग, बैकुंठ, परमात्मा, ते ये सारे सुने हुए शब्द ने। मैं कह रही हां जिन्हें बारे सुनिया भी ना होवे, जिदे बारे देखिया भी नहीं है, जिन्हों कदी चखिया भी नहीं है, जिन्हों कदी छुया भी नहीं है और जिन्हों कदी सुंगया भी नहीं है, उस चीज बारे सोचो, नहीं सोच सकोगे। गुरुदेव कह रहे ने परमात्मा बारे असी सोच सोच के उस प्रभु का पता नहीं ला सकते। सोचे सोच का एक होर अर्थ भी है। हिंदी विच शब्द आया है शौच। शौच शब्द का अर्थ है पवित्रता। सोचे सोच न होवई का अर्थ कुछ इंज भी किया जाता है कि असी कितना भी स्नान करिए शरीर दे नाल, कितना भी नवाइए, लखा वारी भी नवा लीए, तभी शरीर नु असी सुचा नहीं बना सकते, शौच नहीं हो सकेगा। क्योंकि शरीर हड्डी मांस दा पुतला, ए गंदगी दा टोकरा, इधरों इनू नवाओगे, इधरों शरीर चो गंदगी बदबू फिर आ जाएगी। तुसी किन्ने भी कलोन लगा लो, तुसी किन्ने भी परफ्यूम्स इतर इस्तेमाल कर लो, लेकिन जिस्म तो आ रही नेचुरल बदबू तो असी बच नहीं सकते। ताई ता हर 6-8 घंटे बाद या तो परफ्यूम की लोड़ पैंदी है, ते हर 24 घंटे बाद नहाने की जरूरत पै जांदी। पर किन्ना भी असी शरीर नू शुद्ध करना चाहिए, शरीर शुद्ध हो नहीं सकेगा। गुरु नानक साहब अपनी दूसरी रचना आसा दीवार च कहंदे भी ने कि सुचा ओ नहीं है जिन्हें शरीर नू नवा लिया, सुचा ओ है जिन्हें अपने मन नू पवित्र कर लिया। सुचे सही नानका जिन मन वस्या सोए। लेकिन मेरी बुद्धि पहले अर्थ नू ज्यादा स्वीकार कर दी है कि असी सोच के दिमाग दी कल्पना दी उड़ाना नाल सोच सोच के परमात्मा बारे सोच नहीं पावांगे। चुप चुप ना हो वही जे लाए रहा लिवतार। चुप हो जाए, जुबान बंद कर लवे, जुबान तो साइलेंट हो गया। सवाल उठता है क्या जुबान नाल चुप हो जान नाल मन भी चुप हो जाता है? तुसी अभ्यास करन बैठे, तुसी अखां बंद करके बैठे, जुबान चुप हो गई, पर जुबान तो चुप होई पर मन चालू हो जाता है। मन किन्निया सोचा, किन्ने विचार, किन्निया कल्पना, किन्निया उडारियां लगाई जा रहा है। देखण वाला कहेगा नाम दा अभ्यास कर रहा है, देखण वाला कहेगा समाधि लगाई है, देखण वाला कहेगा ध्यान लगाया, पर गुरु नानक साहब कह रहे क्या खाली अखां बंद कर लैण नाल तेरे मन की उड़ान बंद हो जाएगी? बल्कि तुसी महसूस किया होना है इंज बैठे हो वो नॉर्मल कंडीशंस विच ते लगता है मन ठीक ठाक है, पर ज्यों ही अखां बंद करके बैठो के थोड़ी देर जरा वाहिगुरु सिमरन कर लिए ते मन ऐसिया उडारियां लांदा है कि फिर हाथ नहीं आंदा। कब हूं मनवा उब चढ़त है, कब हूं जाए प्याली, लोभी मनवा थिर ना रहत है, चारे कुंटा पाली। मन दौड़ता है, मन हाथ नहीं आंदा। कृष्ण महाराज दे मित्र और उन्हां दे सेवक अर्जुन ने गीता च भी किया, कहिंदे हे कृष्ण, इस वगदी हुई हवा दे परवाह नू ते रोकना सौखा है, पर मन दे परवाह नू रोकना बहुत औखा है। ख्याल रहे हवा दे पवन दे वेग नू कौन रोक सकता है? कोई नहीं रोक सकता। पर अर्जुन ने कहा वो भी शायद संभव है, वो भी शायद रोकिया जा सकता है, पर आज जो मन दी हालत है इस मन नू मैं नहीं रोक सकता। चुप है चुप न हो गई। ਬਹੁਤ ਸਾਰੇ ਲੋਕਾਂ ਦੇ ਵਿੱਚ ਸਾਧਨਾ ਕਰਨ ਦਾ ਤਰੀਕਾ ਹੈ ਕਿ ਉਹ ਮੌਨ ਰੱਖਦੇ ਨੇ, ਸਾਇਲੈਂਸ ਆਫ ਦ ਟੰਗ, ਜ਼ਬਾਨ ਨਾਲ ਕੁਛ ਨਹੀਂ ਬੋਲਦੇ, ਬਿਲਕੁਲ ਕੁਛ ਨਹੀਂ ਬੋਲਦੇ। ਮੌਨ ਹੋਣ ਦੇ ਕੁਛ ਇੱਕ ਲਾਭ ਵੀ ਹੈ ਕਿ ਜਿਹੜਾ ਆਦਮੀ ਫਾਲਤੂ ਦੀ ਚਟਰ ਪਟਰ ਕਰਦਾ ਰਹਿੰਦਾ ਥੋੜੀ ਦੇਰ ਉਹ ਬੰਦ ਹੋ ਜਾਂਦੀ, ਫਾਲਤੂ ਦੀ ਗੱਪਬਾਜ਼ੀ ਬੰਦ ਹੋ ਜਾਂਦੀ। ਪਰ ਕੁਛ ਲੋਕਾਂ ਨੂੰ ਮੈਂ ਐਸਾ ਦੇਖਿਆ ਜਿਹੜੇ ਮੌਨ ਤਾਂ ਰੱਖਿਆ ਹੈ। ਮੈਂ ਇੱਕ ਐਸੇ ਮਹਾਤਮਾ ਨੂੰ ਇੱਕ ਵਾਰ ਮਿਲੀ ਸੀ ਜਿਹੜੇ 40 ਸਾਲ ਤੱਕ ਮੌਨ ਰਹੇ ਔਰ ਸ਼ਾਇਦ 42ਵੇਂ ਸਾਲ ਵਿੱਚ ਉਹਨਾਂ ਦੀ ਮੌਤ ਹੋ ਗਈ। ਸੋ ਆਲ ਟੁਗੈਦਰ 42 ਈਅਰਸ ਉਹਨਾਂ ਨੇ ਗੱਲ ਨਹੀਂ ਕੀਤੀ, ਬੋਲੇ ਨਹੀਂ, ਜ਼ੁਬਾਨ ਤੋਂ ਚੁੱਪ ਸਨ। ਪਰ ਜਦ ਉਹਨਾਂ ਨੂੰ ਅਸੀਂ ਮਿਲਣ ਗਏ ਸੀਗੇ, ਉਹਨਾਂ ਨੇ ਹੱਥ ਵਿੱਚ ਇੱਕ ਸਲੇਟ ਔਰ ਸਲੇਟੀ ਰੱਖੀ ਹੋਈ ਸੀ। ਉਸ ਸਲੇਟ ਦੇ ਉੱਪਰ ਉਹ ਇੰਨੀ ਸਪੀਡ ਨਾਲ ਲਿਖਦੇ ਸੀਗੇ ਕਿ ਸ਼ਾਇਦ ਜਿੰਨੀ ਸਪੀਡ ਨਾਲ ਅਸੀਂ ਜ਼ੁਬਾਨ ਨਾਲ ਬੋਲ ਲੈਂਦੇ ਹਾਂ। ਬੜੀ ਉਹਨਾਂ ਦੀ ਮਹਾਨਤਾ ਸੀ, ਬੜੇ ਦੁਨੀਆ ਉਹਨਾਂ ਕੋਲ ਜਾਂਦੀ ਸੀ, ਬੜੇ ਬੜੇ ਪੋਲੀਟੀਸ਼ੀਅਨਸ, ਬੜੇ ਬੜੇ ਅਫਸਰ ਉਹਨਾਂ ਕੋਲ ਜਾਂਦੇ ਸਨ। ਖੈਰ, ਦਿਲ ਤੋਂ ਮਨ ਤੋਂ ਬਹੁਤ ਅੱਛੇ ਸਨ, ਲੇਕਿਨ ਉਹਨਾਂ ਦੇ ਮੌਨ ਦੇ ਵਿਸ਼ੇ 'ਚ ਮੇਰੇ ਮਨ ਵਿੱਚ ਖਿਆਲ ਆਉਂਦਾ, ਮੈਂ ਕਿਹਾ ਜਿੰਨੀ ਸਪੀਡ ਨਾਲ ਇਹ ਲਿਖ ਰਹੇ ਨੇ ਔਰ ਬੰਦੇ ਨੂੰ ਉਡੀਕਣਾ ਪੈਂਦਾ ਕਿ ਲਿਖਣ ਤੇ ਫਿਰ ਮੈਂ ਪੜ੍ਹਾਂ ਤੇ ਫਿਰ ਗੱਲ ਸਮਝ ਆਵੇ, ਕਿਆ ਬਿਹਤਰ ਨਹੀਂ ਕਿ ਬੋਲ ਲੈਣ, ਜਰਾ ਸੌਖਾ ਕੰਮ ਹੋ ਜਾਏਗਾ। ਲੇਕਿਨ ਚੁੱਪ ਨੇ, ਪਰ ਜ਼ੁਬਾਨ ਚੁੱਪ ਹੈ, ਮਨ ਤਾਂ ਚੁੱਪ ਨਹੀਂ ਹੋਇਆ, ਮਨ ਬੋਲ ਰਿਹਾ, ਅਜੇ ਵੀ ਬੋਲ ਰਿਹਾ। ਮੌਨ ਪੂਰਾ ਉਦੋਂ ਹੁੰਦਾ ਹੈ ਜਦੋਂ ਜ਼ੁਬਾਨ ਹੀ ਨਹੀਂ ਮਨ ਵੀ ਚੁੱਪ ਹੋ ਜਾਵੇ। ਅਸਲ ਮੌਨ ਉਦੋਂ ਹੁੰਦਾ ਹੈ, ਜ਼ੁਬਾਨ ਦੇ ਮੌਨ ਤੋਂ ਚਾਲੂ ਹੋਵੇ ਤੇ ਮਨ ਦੇ ਮੌਨ ਤੱਕ ਪਹੁੰਚ ਜਾਏ ਤੇ ਸਮਝੋ ਸਫ਼ਰ ਪੂਰਾ ਹੋ ਗਿਆ। ਪਰ ਜੇ ਖਾਲੀ ਜ਼ੁਬਾਨ ਹੀ ਚੁੱਪ ਹੈ ਤੇ ਮਨ ਅੰਦਰ ਚੱਲੀ ਤੁਰਿਆ ਜਾ ਰਿਹਾ, ਖਿਆਲ ਰੱਖਣਾ ਇਹ ਗੱਲ ਫਿਰ ਪੂਰੀ ਬਣੀ ਨਹੀਂ। ਉਸੇ ਵੱਲ ਇਸ਼ਾਰਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ, ਚੁੱਪ ਹੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵ ਤਾਰ। ਮੈਂ ਲਿਵ ਤੇ ਜੋੜ ਕੇ ਬੈਠ ਗਿਆ ਤੇ ਸਰੀਰ ਟਿਕ ਗਿਆ, ਪਰ ਤੇਰਾ ਮਨ, ਤੇਰੇ ਮਨ ਦੀ ਲਿਵ ਜਿਉਂ ਨਹੀਂ ਟਿਕੀ ਤੇ ਤੂੰ ਚੁੱਪ ਨਹੀਂ ਹੋਇਆ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ। ਇਹਨੇ ਕੋਈ ਆਦਮੀ ਆਪਣੇ ਕੋਲ ਪਹਾੜਾਂ ਜਿੰਨੇ ਢੇਰ ਲਾ ਲਵੇ ਸਮਾਨ ਔਰ ਚੀਜ਼ਾਂ ਔਰ ਦੁਨਿਆਵੀ ਆਯਾਸ਼ ਦੇ ਹਰ ਪਦਾਰਥ ਦਾ ਢੇਰ ਇਕੱਠਾ ਕਰ ਲਏ, ਪਰ ਇਹ ਕੋਈ ਸ਼ਰਤ ਨਹੀਂ ਕਿ ਇੰਨੇ ਨਾਲ ਉਹਦੇ ਮਨ ਦੀ ਭੁੱਖ ਦੂਰ ਹੋ ਜਾਏਗੀ। ਮਨ ਦੀ ਭੁੱਖ ਤਦ ਵੀ ਬਣੀ ਰਹਿ ਸਕਦੀ ਹੈ। ਮੈਂ ਇੱਕ ਕਹਾਣੀ ਪੜ੍ਹ ਰਹੀ ਸੀ, ਅਰਬ ਦੇ ਵਿੱਚ ਇੱਕ ਫਕੀਰ ਇੱਕ ਬਾਦਸ਼ਾਹ ਦੇ ਮਹਿਲ ਤੇ ਗਿਆ। ਘੁੰਮਦਿਆਂ ਫਿਰਦਿਆਂ ਬਾਦਸ਼ਾਹ ਨੇ ਦੇਖਿਆ ਕਿ ਫਕੀਰ ਤੋਂ ਦੌੜ ਕੇ ਆਇਆ, ਆ ਕੇ ਮਿਲਦਾ ਹੈ, ਨਮਸਕਾਰ ਕੀਤੀ, ਬੁਲਾਇਆ, ਪੁੱਛਦਾ ਹੈ ਕੀ ਸੇਵਾ ਕਰਾਂ, ਕੀ ਲਓਗੇ, ਕੀ ਦੇਵਾਂ ਤੁਹਾਨੂੰ ਮੈਂ। ਫਕੀਰ ਕਹਿੰਦਾ ਕੁਛ ਨਹੀਂ ਚਾਹੀਦਾ। ਕਹਿੰਦੇ ਨਹੀਂ, ਕੁਛ ਤਾਂ ਆਏ ਹੋ ਮੇਰੇ ਦਰਵਾਜ਼ੇ ਤੇ, ਕੁਛ ਤਾਂ ਮੇਰੇ ਕੋਲੋਂ ਲੈ ਜਾਓ, ਮੇਰਾ ਬੜਾ ਸੁਭਾਗ ਹੋਵੇਗਾ, ਕੁਛ ਮੇਰੇ ਕੋਲੋਂ ਸਵੀਕਾਰ ਕਰੋ, ਮੈਂ ਕੁਛ ਦੇਣਾ ਚਾਹੁੰਦਾ ਮੈਂ ਤੁਹਾਨੂੰ। ਫਕੀਰ ਕਹਿੰਦਾ ਹੈ ਪਹਿਲੇ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ, ਤੈਨੂੰ ਕੁਛ ਚਾਹੀਦਾ ਹੈ? ਤੂੰ ਆਪਣੇ ਮਨ ਦੀ ਗੱਲ ਜਰਾ ਮੇਰੇ ਨਾਲ ਸਾਂਝੀ ਕਰ, ਤੈਨੂੰ ਕੁਛ ਚਾਹੀਦਾ ਹੈ? ਰਾਜਾ ਕਹਿੰਦਾ ਹਾਂ, ਮੇਰਾ ਪੜੋਸੀ ਮੈਨੂੰ ਬਹੁਤ ਤੰਗ ਕਰਦਾ ਹੈ, ਪੜੋਸ ਦੇ ਰਾਜ ਉੱਪਰ ਮੈਂ ਜਿੱਤ ਪ੍ਰਾਪਤ ਕਰਨਾ ਚਾਹੁੰਦਾ ਔਰ ਮੈਂ ਇਹ ਵੀ ਚਾਹੁੰਦਾ ਵਾਂ ਕਿ ਮੇਰੇ ਆਸ ਪਾਸ ਜਿਤਨੇ ਵੀ ਮੁਲਕ ਨੇ ਮੈਂ ਉਹਨਾਂ ਸਾਰਿਆਂ ਦਾ ਰਾਜਾ ਬਣ ਜਾਵਾਂ। ਮੇਰੇ ਖਜ਼ਾਨੇ 'ਚ ਥੋੜਾ ਜਿਹਾ ਧਨ ਅੱਜ ਕੱਲ੍ਹ ਘੱਟ ਹੈ, ਤਾਂ ਸੋਚਦਾ ਉਹਨੂੰ ਕਿਵੇਂ ਵਧਾ ਦੇਵਾਂ। ਫਕੀਰ ਕਹਿੰਦਾ ਬਸ, ਜਿਹੜਾ ਖੁਦ ਭਿਖਾਰੀ ਹੋਵੇ ਉਹ ਕਿਸੇ ਨੂੰ ਕੀ ਦੇਵੇਗਾ, ਜਿਸ ਦੇ ਆਪਣੇ ਮਨ ਵਿੱਚ ਮੰਗ ਹੈ ਉਹ ਕਿਸੇ ਨੂੰ ਕੀ ਦੇ ਸਕਦਾ ਹੈ, ਜਿਸ ਦੇ ਆਪਣੇ ਮਨ ਵਿੱਚ ਅਜੇ ਭੁੱਖ ਭਰੀ ਹੈ ਉਹ ਦਾਤਾ ਨਹੀਂ ਹੋ ਸਕਦਾ, ਦਾਤਾ ਉਹੀ ਉਹ ਹੋਵੇਗਾ ਜਿਸ ਦੀ ਸਾਰੀ ਭੁੱਖ ਖਤਮ ਹੋ ਚੁੱਕੀ ਹੈ। ਸੰਸਾਰ ਦਾ ਕਿਤਨਾ ਸਮਾਨ, ਕਿਤਨੇ ਪਦਾਰਥ ਤੁਹਾਡੇ ਹੱਥ ਆ ਜਾਣ ਕਿ ਜਿਸ ਨਾਲ ਤੁਹਾਡੀ ਭੁੱਖ ਮਿਟ ਸਕਦੀ ਹੈ, ਕਿਆ ਕਿਤਨਾ ਵੀ ਪਹਾੜਾਂ ਦੇ ਪਹਾੜ ਤੋਂ ਸਮਾਨ ਔਰ ਚੀਜ਼ਾਂ ਔਰ ਧਨ ਔਰ ਦੌਲਤ ਦੇ ਨਾਲ ਤੂੰ ਅੰਬਾਰ ਖੜੇ ਕਰ ਲੈ, ਇੰਨੇ ਨਾਲ ਮਨ ਦੀ ਭੁੱਖ ਚਲੀ ਨਹੀਂ ਜੇ ਜਾਣੀ, ਭੁੱਖਾ ਫੇਰ ਭੁੱਖਾ ਹੈ। ਔਰ ਖਿਆਲ ਰਹੇ, ਰੱਜਣ ਵਾਸਤੇ ਚੀਜ਼ਾਂ ਦੀ ਲੋੜ ਨਹੀਂ, ਰੱਜਣ ਵਾਸਤੇ ਸਮਝ ਦੀ ਜ਼ਰੂਰਤ ਹੈ, ਸਮਝ। ਸੰਤ ਕਬੀਰ, ਭਗਤ ਫਰੀਦ, ਇਹ ਸਾਰੇ ਗਰੀਬ ਘਰਾਂ 'ਚ ਪੈਦਾ ਹੋਏ ਨੇ। ਸੰਤ ਰਵਿਦਾਸ ਜੀ ਇੱਕ ਚਮਾਰ ਦੇ ਘਰ ਪੈਦਾ ਹੋ ਰਹੇ, ਗਰੀਬੀ ਦੇ ਵਿੱਚ ਪੈਦਾ ਹੋ ਰਹੇ। लेकिन इस गरीबी दे हाल विच पैदा होके भी इन्हां दे मन भुखे नहीं, इन्हां दे मन बहुत रजे सन, क्योंकि मन ने उस समझ नूं डिवेलप कर लिया सी, जिस समझ विच आके ए गल पता चल गई कि संसार दे पदार्थ किन्ने भी मिल जान, मन दी भुख नहीं मिटदी। मन दी भुख उदों मिटदी है जदों निरंकार दे नाल प्यार हो जाए, और जदों प्रभु दे नाल प्यार हो गया मन दियां सारियां भुखां सारियां डिमांड्स खत्म हो जांदियां। शायर कहंदा है, कुछ चाहिए कुछ चाहिए गदाई है गरीबी है, कुछ चाहिए गदाई है कम चाहिए बादशाही है, कुछ नहीं चाहिए तो खुदाई है कम चाहिए। आमतौर पर साढ़े लोगों का डायलॉग यो हुंदा है कि बहुत कुछ है पर थोड़ी जिया कमियां ने, बहुत कुछ है पर थोड़ी जिया चीजा की घाट है, बहुत कुछ है पर एनी जी चीज कुछ होर मैनु मिल जावे, माने बहुत कुछ है पर एक मर्सिडीज दी कमी है, या मर्सिडीज ते है पर अपना प्राइवेट प्लेन नहीं है, या प्राइवेट प्लेन ते है पर अपना शिप नहीं है, माने बहुत कुछ है पर थोड़ा कुछ और चाहिदा है। तो कुछ चाहिए गदाई है, कम चाहिए बादशाही है, कुछ नहीं चाहिए खुदाई है। भुखियां भुख ना उतरी जे बन्ना पुरिया पार, सैस स्यानपा लख होए ताईक न चले नाल। गुरु नानक साहब कहंदे ने तू दिमाग तो किन्ना भी सयाना होवे पर तेरी स्यानप तेनू मौत तो नहीं बचा सकेगी, और तेरी स्यानप तेनू हमेशा जिंदा नहीं रख सकेगी। सैस स्यानपा लख होए, सैकड़ों हजारों के लखां तेरिया स्यानपा होन पर एक न चले नाल, पर तेरे नाल नहीं जानिया ये मुक जानिया है, तेरे शरीर दे नाल मुक जानिया ने। तू किन्ना भी स्याणा होवे तू अपने आप नूं काल तो मुक्त नहीं कर सकेगा। रजाई चलना नानक लिखिया नाल, हुक्मी होवन आकार हुक्म न कहा जाए। सतगुरु जी कह रहे ने स्यानप तेरी नाल नहीं चल सकती, स्यानप तेनू मौत तो नहीं बचा सकती, लेकिन स्यानप छड़ के जे तू समर्पित हो जाए परमात्मा दे और उसके हुक्म विच जीण दी जाच सिख लवे, ते फिर ए रजा ए मालक दा प्यार ए मालक दी भक्ति ए मालक दा दिल दे विच उठिया होया प्रेम भरिया इकरार कहंदे ए तेरे नाल जरूर जावेगा। साथ न चाले बिन भजन बिखिया सगली छार, हर हर नाम कमावना नानक ए तन सार। स्याणप नाल नहीं जानी, सैणप इथे रह जानी है, पर प्रभु दा प्यार और उसके हुक्म विच रहण दी जेकर जाच आ जावे ते फिर ए जो दिल दी बेपरवाही ए जो दिल दा आनंद है कहिंदे ए जरूर नाल जावेगा। हुक्म रजाई चलना नानक लिखिया नाल, हे नानक ए लिख दिता ए कह दिता, इस सच नूं मैं बयान कर दिता, इस सच तो हुण कोई पिछे नहीं हट सकेगा कि जो हुक्म विच आ गया प्रभु दे, ऐसे व्यक्ति नूं संसार विच किसे चीज दी कदी कमी नहीं है, और जदों जानदा है इस दुनिया तो मन तो रजिया जानदा है। ख्याल रहे गरीबी च बहुत जानदे ने, या एं कवां 100 विचों 99.9% आदमी भुखा पैदा हुंदा है ते भुखा ही मर के जानदा है। ए ते कोई कोई हैण विरले ना ही घणे, फैल पकड़ संसार बड़ी थोड़ी प्रतिशत है उन्हां लोकां दी जिहड़े रजे होए जांदे ने, तृप्त होए जांदे ने, मुस्कुरांदे जांदे ने, रोंदे नहीं जा रहे, कोई मन विच इच्छा वासना लेके नहीं जा रहे, प्रभु दे प्यार दी उछो लेके जा रहे, अंतर समाधि दा ज्ञान लेके जा रहे। दूसरी पौड़ी दी पहली पंक्ति, हुक्मी होवन आकार हुक्म न कहया जाए। हुक्म परमात्मा दे हुक्म तो ਇਹ ਸਾਰੇ ਸੰਸਾਰ ਦਾ ਆਕਾਰ ਹੋਇਆ। ਜਿਤਨਾ ਆਕਾਰ ਅਸੀਂ ਦੇਖ ਰਹੇ ਹਾਂ, ਜਿਤਨੀ ਦੁਨੀਆ ਅਸੀਂ ਦੇਖ ਰਹੇ ਹਾਂ, ਜਾਂ ਜੋ ਕੁਛ ਵੀ ਅੱਖਾਂ ਨਾਲ ਨਜ਼ਰ ਨਹੀਂ ਵੀ ਆ ਰਿਹਾ, ਉਹ ਸਭ ਕੁਛ ਪਰਮਾਤਮਾ ਦੇ ਹੁਕਮ ਨਾਲ ਪੈਦਾ ਹੋਇਆ। ਇਹ ਜਿਤਨੇ ਆਕਾਰ ਅਸੀਂ ਦੇਖ ਰਹੇ ਹਾਂ ਉਸ ਨਿਰਾਕਾਰ ਤੋਂ ਪੈਦਾ ਹੋਏ। ਨਿਰਾਕਾਰ ਔਰ ਆਕਾਰ, ਮੈਂ ਫਿਰ ਅਰਜ਼ ਕਰਦੇ ਹਾਂ, ਦੋ ਅਲੱਗ ਅਲੱਗ ਨਹੀਂ। ਆਕਾਰ ਦੇ ਪਿੱਛੇ ਨਿਰਾਕਾਰ ਹੈ ਔਰ ਨਿਰਾਕਾਰ ਦੇ ਹੀ ਅੱਗੇ ਆਕਾਰ ਹੈ। ਬੂੰਦ, ਲਹਿਰ, ਝਾਗ, ਪਾਣੀ ਦੇ ਇਹ ਵੱਖੋ ਵੱਖ ਰੂਪ ਸਾਰੇ ਪਾਣੀ ਦੇ ਨੇ, ਪਾਣੀ ਤੋਂ ਅਲੱਗ ਨਹੀਂ। ਨਾਮਦੇਵ ਜੀ ਕਹਿੰਦੇ ਨੇ, ਭਗਤ ਜੀ ਕਹਿ ਰਹੇ ਨੇ, ਜਲ ਤਰੰਗ ਅਰ ਫੇਨ ਬੁੱਧ ਬੁਦਾ, ਜਲ ਤੇ ਪਿੰਨ ਨ ਹੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਗੋਬਿੰਦ ਤੋਂ ਵੱਖ ਕੁਛ ਵੀ ਨਹੀਂ, ਉਸ ਪ੍ਰਭੂ ਤੋਂ ਅਲੱਗ ਕੁਛ ਵੀ ਨਹੀਂ। ਜਿਤਨੇ ਆਕਾਰ ਅਸੀਂ ਦੇਖ ਰਹੇ ਹਾਂ ਇਹ ਸਾਰੇ ਉਸੇ ਨਿਰਾਕਾਰ ਦੇ ਨੇ। ਖਿਆਲ ਕਰੀਏ ਜੇ ਇੰਨੀ ਗੱਲ ਸਮਝ ਆ ਜਾਏ, ਤੇ ਜਿਹਨੂੰ ਅਸੀਂ ਦੁਸ਼ਮਣ ਕਹਿ ਰਹੇ ਹਾਂ ਉਹਨਾਂ ਨਾਲ ਅਸੀਂ ਨਫ਼ਰਤ ਫਿਰ ਕਿਵੇਂ ਕਰਾਂਗੇ? ਜੇ ਗੁਰੂ ਬਾਬੇ ਦੀ ਇਹ ਬਾਣੀ ਮਨ ਵਿੱਚ ਬੈਠ ਜਾਏ ਕਿ ਮੇਰੇ ਦੁਸ਼ਮਣ ਦਾ ਆਕਾਰ ਵੀ ਉਸੇ ਨਿਰਾਕਾਰ ਦਾ ਹੈ, ਜਿਹਨੂੰ ਮੈਂ ਆਪਣਾ ਦੁਸ਼ਮਣ ਕਹਿ ਰਿਹਾ ਵਾਂ ਉਹ ਵੀ ਮੇਰੇ ਪ੍ਰਭੂ ਦਾ ਹੀ ਸਵਰੂਪ ਹੈ। ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਏ। ਜਿਤਨੇ ਜੀਵ ਪੈਦਾ ਹੋ ਰਹੇ ਨੇ ਕਿਆ ਸਾਰੇ ਉਸ ਮਾਲਕ ਦੇ ਹੁਕਮ ਨਾਲ ਪੈਦਾ ਹੋ ਰਹੇ? ਔਰ ਇਹਨਾਂ ਜੀਵਾਂ ਵਿੱਚ ਜਿਹੜੀ ਵਡਿਆਈ ਹੈ, ਜੋ ਮਾਣ ਮਿਲਦਾ ਹੈ, ਖਿਆਲ ਰੱਖਣਾ ਇਤਨੀ ਵੱਡੀ ਦੁਨੀਆ, ਇਤਨੀ ਬੇਸ਼ੁਮਾਰ ਜੀਵਾਂ ਦੀ ਗਿਣਤੀ, ਪਰ ਇਹਨਾਂ ਬੇਸ਼ੁਮਾਰ ਜੀਵਾਂ ਵਿੱਚੋਂ ਕਿਤਨੇ ਜੀਵ ਨੇ ਜਿਨ੍ਹਾਂ ਨੂੰ ਅਕਲ ਔਰ ਬੁੱਧੀ ਮਿਲਣ ਦਾ ਮਾਣ ਮਿਲਿਆ ਹੈ? ਬਹੁਤ ਸਾਰੇ ਜੀਵ ਜੀਵੰਤ, ਬਹੁਤ ਸਾਰੇ ਆਰਗਨਿਜ਼ਮਸ, ਬਹੁਤ ਸਾਰੀਆਂ ਸਪੀਸੀਜ਼ ਦੇ ਕੋਲ ਦਿਮਾਗ ਦੀ ਮਾਤਰਾ ਬਹੁਤ ਥੋੜੀ ਹੈ, IQ ਬਹੁਤ ਥੋੜਾ ਹੈ, ਮਨੁੱਖ ਦੇ ਪਾਸ ਬਹੁਤ ਹੈ। ਔਰ ਯਾਦ ਰਹੇ, ਆਦਮੀ ਦੇ ਕੋਲ ਸੋਚਣ ਸਮਝਣ ਦੀ ਜੋ ਤਾਕਤ ਹੈ, ਇਹ ਜੋ ਵਡਿਆਈ ਮਿਲੀ ਹੈ, ਇਹ ਵੀ ਪ੍ਰਭੂ ਦੀ ਕਿਰਪਾ, ਉਸਦਾ ਹੁਕਮ ਹੈ ਤੇ ਮਿਲੀ ਹੈ, ਉਸ ਦਾਤੇ ਦੀ ਦਿੱਤੀ ਹੋਈ ਕਿਰਪਾ ਦੇ ਸਦਕਾ ਵੀ ਅਕਲ ਹੈ। ਸੁਕਰਾਤ ਕੋਲੋਂ ਕਿਸੇ ਨੇ ਪੁੱਛਿਆ ਸੀ ਇੱਕ ਵਾਰ ਕਿ ਕਿਆ ਤੂੰ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਸਿਆਣਾ ਆਦਮੀ ਤਸਲੀਮ ਕਰਦਾ ਹੈ? ਕਿਉਂਕਿ ਸਾਰੀ ਦੁਨੀਆਂ ਦੇ ਵਿਚਾਰਕ, ਦਾਰਸ਼ਨਿਕ, ਰਾਈਟਰਸ ਸਭ ਤੈਨੂੰ ਅਕਲਮੰਦ ਗਿਣਦੇ ਨੇ। ਕਿਆ ਤੂੰ ਆਪਣੇ ਆਪ ਨੂੰ ਸਭ ਤੋਂ ਬੜਾ ਦੁਨੀਆਂ ਦਾ ਅਕਲਮੰਦ ਗਿਣਦਾ ਹੈ? ਸੁਕਰਾਤ ਤੋਂ ਸਵਾਲ ਪੁੱਛਿਆ। ਸੋਕ੍ਰੇਟਸ ਨੇ ਜਵਾਬ ਦਿੱਤਾ, ਉਹ ਕਹਿੰਦਾ, ਅਗਰ ਮੈਨੂੰ ਤੂੰ ਪੁੱਛੇ ਤਾਂ ਜਦੋਂ ਮੈਂ ਬੱਚਾ ਸੀ ਮੈਨੂੰ ਲੱਗਦਾ ਸੀਗਾ ਕਿ ਮੈਨੂੰ ਸਭ ਕੁਛ ਪਤਾ ਹੈ, ਜਦੋਂ ਮੈਂ ਜਵਾਨ ਹੋਇਆ ਤੇ ਮੈਨੂੰ ਇੰਜ ਲੱਗਾ ਕਿ ਨਹੀਂ, ਬੜੀਆਂ ਸਾਰੀਆਂ ਗੱਲਾਂ ਦਾ ਪਤਾ ਹੀ ਕੋਈ ਨਹੀਂ ਹੈ, ਮੈਂ ਐਵੇਂ ਹੀ ਸਮਝਦਾ ਸੀ ਕਿ ਮੈਨੂੰ ਪਤਾ ਹੈ। ਪਰ ਅੱਜ ਬੁਢਾਪੇ ਵਿੱਚ ਆ ਕੇ ਮੈਂ ਆਪਣੇ ਆਪ ਨੂੰ ਇਸ ਹਾਲਤ ਵਿੱਚ ਦੇਖ ਰਿਹਾ ਕਿ ਇਹ ਸੁਕਰਾਤ ਤੇਰੀ ਸਾਰੀ ਜ਼ਿੰਦਗੀ ਚਲੀ ਗਈ, ਅਜੇ ਤੱਕ ਗਿਆਨ ਦੀ ਰੋਸ਼ਨੀ ਇੱਕ ਜੁਗਨੂ ਬਰਾਬਰ ਵੀ ਤੇਰੇ ਕੋਲ ਨਹੀਂ ਪਹੁੰਚੀ ਹੈ। ਪ੍ਰਸ਼ਨਕਰਤਾ ਬੜਾ ਹੈਰਾਨ ਹੋਇਆ, ਕਹਿੰਦਾ, ਵਾਹ ਸੁਕਰਾਤ, ਤੂੰ ਆਪਣੇ ਆਪ ਨੂੰ ਜੇ ਇਹ ਕਹਿ ਰਿਹਾ ਹੈ ਕਿ ਜੁਗਨੂ ਬਰਾਬਰ ਗਿਆਨ ਦੀ ਰੋਸ਼ਨੀ ਤੇਰੇ ਕੋਲ ਨਹੀਂ ਆਈ, ਤੇ ਫਿਰ ਅਸੀਂ ਤੇ ਹਨੇਰੇ ਵਿੱਚ ਡਿੱਗੇ ਹੋਏ, ਤੇਰੇ ਜੈਸਾ ਸਮਝਦਾਰ ਆਦਮੀ ਇਹ ਕਹਿ ਰਿਹਾ ਹੈ? ਸੁਕਰਾਤ ਕਹਿੰਦਾ, ਨਹੀਂ, ਮੈਂ ਆਪਣੇ ਆਪ ਨੂੰ ਸਮਝਦਾਰ ਨਹੀਂ ਗਿਣਦਾ, ਹਾਂ ਜੇ ਸਮਝਦਾਰ ਗਿਣਦਾ ਹਾਂ ਤਾਂ ਸਿਰਫ ਔਰ ਸਿਰਫ ਉਸ ਕ੍ਰੀਏਟਰ ਨੂੰ, ਉਸ ਪ੍ਰਭੂ ਨੂੰ ਗਿਣਦਾ ਵਾਂ ਜਿਸਨੇ ਇਤਨੀ ਵੀ ਸਮਝ ਕਰਨ ਦੀ ਤਾਕਤ ਬਖਸ਼ੀ ਕਿ ਮੈਂ ਸੋਚ ਪਾਵਾਂ, ਮੈਂ ਸਮਝ ਪਾਵਾਂ ਆਪਣੇ ਆਸ ਪਾਸ ਜਗਤ ਵਿੱਚ ਕੀ ਹੋ ਰਿਹਾ ਹੈ, ਉਸਦੇ ਬਾਰੇ ਨਿਰਣਾ ਕਰ ਸਕਾਂ, ਅਨਾਲਿਸਿਸ ਕਰ ਸਕਾਂ, ਸਿੰਥਸਿਸ ਕਰ ਸਕਾਂ, ਇਨਵੈਸਟੀਗੇਟ ਕਰ ਸਕਾਂ। ਮੈਂ ਸ਼ੁਕਰਾਨਾ ਉਸ ਪ੍ਰਭੂ ਨੂੰ ਦੇਣਾ, ਔਰ ਸਿਰਫ ਉਸ ਪ੍ਰਭੂ ਨੂੰ ਸਮਝਦਾਰ ਔਰ ਬੁੱਧੀਮਾਨ ਸਮਝਣਾ ਆਪਣੇ ਆਪ ਨੂੰ ਬਿਲਕੁਲ ਵੀ ਨਹੀਂ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਉਸ ਮਾਲਕ ਦੇ ਹੁਕਮ ਨਾਲ ਹੀ ਕੋਈ ਸ੍ਰੇਸ਼ਟ ਹੈ ਔਰ ਕੋਈ ਨੀਵਾਂ ਹੈ। ਇੱਥੇ ਹੁਣ ਜਾਤਾਂ ਦਾ ਵਰਣਨ ਨਹੀਂ ਹੋ ਰਿਹਾ, ਇੱਥੇ ਵਰਣਨ ਹੋ ਰਿਹਾ ਹੈ ਆਦਮੀ ਦੇ ਮਨ ਔਰ ਬੁੱਧੀ ਦੀ ਤਾਕਤ ਦੇ ਬਲ ਉੱਪਰ। ਕੌਣ ਉੱਤਮ
ਕੌਣ ਨੀਚ? ਖਿਆਲ ਰਹੇ ਹਵਾ ਦੇ ਵਿੱਚ ਪੈਦਾ ਹੋਏ ਇਹ ਕੀਟਾਣੂ ਸਾਡੇ ਸਾਹ ਵਿੱਚ ਆ ਕੇ ਮਰ ਮੁਰ ਜਾਂਦੇ ਨੇ। ਪਾਣੀ ਦੇ ਵਿੱਚ ਬੇਇੰਤਹਾ ਬੈਕਟੀਰੀਆ, ਪਾਣੀ ਔਰ ਹਵਾ ਔਰ ਫੂਡ ਦੇ ਵਿੱਚ, ਖਾਣ ਦੇ ਸਮਾਨ ਦੇ ਵਿੱਚ, ਗੋਇਆ ਕਿ ਹਰ ਚੀਜ਼ ਵਿੱਚ ਮਾਈਕਰੋ ਆਰਗੈਨਿਜ਼ਮਸ ਹੈ। ਪਰ ਉਹਨਾਂ ਦੇ ਬਾਰੇ ਕਿਸੇ ਸਾਇੰਸਦਾਨ ਨੂੰ ਖੋਜ ਕਰਨੀ ਪੈਂਦੀ, ਫਿਰ ਲੱਭਣਾ ਪੈਂਦਾ, ਫਿਰ ਦੱਸਣਾ ਪੈਂਦਾ ਕਿ ਇਹ ਜੀਵਾਣੂ ਹੈਗੇ ਨੇ। ਤਾਂ ਨੀਚਤਾ ਦੇ ਵਿੱਚ ਨੇ, ਪਹਿਚਾਨ ਹੀ ਕੋਈ ਨਹੀਂ ਉਹਨਾਂ ਦੀ। ਖਿਆਲ ਰਹੇ ਜਿਸ ਦੇ ਕੋਲ ਆਪਣੀ ਆਈਡੈਂਟੀਫਿਕੇਸ਼ਨ ਹੀ ਨਹੀਂ ਹੈ ਉਹਨੂੰ ਅਸੀਂ ਨੀਚ ਕਹਿ ਸਕਦੇ ਹਾਂ। ਜਿਸ ਦੇ ਕੋਲ ਆਪਣੀ ਆਈਡੈਂਟੀਫਿਕੇਸ਼ਨ ਹੈ ਉਸਨੂੰ ਅਸੀਂ ਉੱਤਮ ਕਹਿ ਸਕਦੇ ਹਾਂ। ਖਿਆਲ ਰਹੇ ਸਿਰਫ ਪਰਿਵਾਰ ਤੇ ਔਰ ਸਰੀਰ ਦੇ ਨਾਤੇ ਅਸੀਂ ਵੀ ਕਹਿੰਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਕਿ ਮੇਰਾ ਅਮੁਕ ਨਾਮ ਹੈ, ਅਮੁਕ ਘਰ ਹੈ, ਅਮੁਕ ਮੇਰੀ ਉਮਰ ਹੈ, ਇਤਨਾ ਮੇਰਾ ਪੈਸਾ ਹੈ। ਪਰ ਯਾਦ ਰਹੇ ਦਿਸ ਇਜ਼ ਨਾਟ ਯੋਰ ਟਰੂ ਆਈਡੈਂਟੀਫਿਕੇਸ਼ਨ, ਕਿਉਂਕਿ ਹਜ਼ਾਰਾਂ ਜਨਮਾਂ ਚ ਹਜ਼ਾਰਾਂ ਸਰੀਰ ਮਿਲੇ ਔਰ ਹਰ ਸਰੀਰ ਦੀ ਇੱਕ ਵੱਖਰੀ ਪਹਿਚਾਨ ਸੀ, ਲੇਕਿਨ ਅਸਲ ਪਹਿਚਾਨ ਜੋ ਤੁਹਾਡੀ ਹੈ ਜਿਸ ਦਿਨ ਸਮਝ ਲੱਗ ਗਈ ਉਸ ਦਿਨ ਅਸੀਂ ਉੱਤਮ ਪੁਰਸ਼ ਹੋ ਜਾਵਾਂਗੇ। ਅਜੇ ਅਸੀਂ ਉੱਤਮ ਪੁਰਸ਼ ਨਹੀਂ ਹੈਗੇ। ਬਾਣੀ ਕਹਿ ਰਹੀ ਹੈ ਆਪ ਪਛਾਣੇ ਮੈਂ ਮਿਲਿਆ ਸੁਕੋਏ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਆਪ ਦੀ ਪਹਿਚਾਣ ਕਰ। ਇੱਕ ਦੂਸਰੀ ਜਗ੍ਹਾ ਤੇ ਸਤਿਗੁਰੂ ਜੀ ਕਹਿ ਰਹੇ ਨੇ ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਪਰਮ ਕੀ ਕਾਈ, ਕਾਹੇ ਰੇ ਬਨ ਖੋਜਨ ਜਾਈ। ਆਪਣੇ ਆਪ ਦੀ ਪਹਿਚਾਣ ਕਰ, ਨੋ ਦਾਈ ਸੈਲਫ, ਆਪਣੇ ਆਪ ਦੀ ਪਹਿਚਾਣ ਕਰ। ਜਿਸਨੇ ਆਪਣੇ ਆਪ ਦੀ ਪਹਿਚਾਣ ਕਰ ਲਈ ਉਹ ਉੱਤਮ ਹੋ ਗਿਆ, ਜਿਸਨੇ ਆਪਣੇ ਆਪ ਦੀ ਪਹਿਚਾਣ ਨਹੀਂ ਕੀਤੀ ਉਹ ਤਾਂ ਫਿਰ ਕਈ ਵਾਰ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨੀਚਤਾ ਵਿੱਚ ਰਹਿ ਜਾਏਗਾ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਹੈ। ਅਕਾਲ ਪੁਰਖ ਦੀ ਇਹ ਲੀਲਾ ਤਾਂ ਵੇਖੋ, ਕਹਿੰਦੇ ਕਿਸੇ ਨੂੰ ਉਸਨੇ ਆਪਣੇ ਹੁਕਮ ਨਾਲ ਰਜਾ ਕੇ ਬਿਠਾ ਦਿੱਤਾ ਹੈ ਤੇ ਕਿਸੇ ਨੂੰ ਕਮਾਈ ਤੁਰਿਆ ਜਾ ਰਿਹਾ ਹੈ, ਪਹੁੰ ਰਿਹਾ ਹੈ, ਖੋਜ ਰਿਹਾ ਹੈ, ਢੂੰਡ ਰਿਹਾ ਹੈ, ਲੱਭ ਰਿਹਾ ਹੈ। ਖਿਆਲ ਰਹੇ ਹਰ ਆਦਮੀ ਲੱਭ ਰਿਹਾ ਹੈ। ਟਿਕਿਆ ਕੌਣ ਹੈ? ਟਿਕਿਆ ਸਿਰਫ ਉਹੀ ਹੈ ਜਿਸਨੇ ਆਪਣੇ ਅੰਦਰ ਬੈਠੇ ਉਸ ਅਵਿਨਾਸ਼ੀ ਪ੍ਰਭੂ ਦੀ ਪਹਿਚਾਣ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਵਿਨਾਸ਼ੀ ਸੁਖ ਆਪਣ ਆਸਨ, ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ। ਜਿਸਨੇ ਪਰਮਾਤਮਾ ਦੇ ਉਸ ਅੰਤਰ ਸਿੰਘਾਸਨ ਤੇ ਆਸਨ ਲਾਇਆ ਸੁਖੀ ਉਹੀ ਉਹ ਹੈ, ਟਿਕਿਆ ਉਹੀ ਉਹ ਹੈ, ਬਾਕੀ ਪਵਾਈਏ ਚੱਲ ਰਹੇ ਨੇ, ਘੁੰਮ ਰਹੇ ਨੇ, ਢੂੰਡ ਰਹੇ ਨੇ। ਕੀ ਲੱਗਦਾ ਹੈ, ਕਿਆ ਆਦਮੀ ਆਪਣੇ ਮਨ ਦਾ ਸੁਖ ਨਹੀਂ ਲੱਭਦਾ ਫਿਰਦਾ? ਕਿਆ ਆਦਮੀ ਆਪਣੇ ਮਨ ਦੀ ਸ਼ਾਂਤੀ ਨਹੀਂ ਲੱਭਦਾ ਫਿਰਦਾ? ਕਿਆ ਆਦਮੀ ਸੰਸਾਰ ਤੋਂ ਮਾਣ ਮਿਲ ਜਾਵੇ ਇਹ ਨਹੀਂ ਲੱਭਦਾ ਫਿਰਦਾ? ਕੌਣ ਹੈ ਜਿਸ ਦੀ ਸਾਰੀ ਖੋਜ ਖਤਮ ਹੋ ਗਈ? ਕੌਣ ਹੈ ਜਿਸ ਦੀ ਸਾਰੀ ਸਰਚ ਖਤਮ ਹੋ ਗਈ? ਉਹ ਕੌਣ ਹੈ ਜਿਸ ਦੇ ਅੰਦਰ ਸਾਰੀ ਪਿਆਸ ਔਰ ਤੜਫ ਮੁੱਕ ਗਈ? ਕਹਿੰਦੇ ਉਹ ਹੋਈ ਜਿਸ ਦੇ ਉੱਪਰ ਪ੍ਰਭੂ ਨੇ ਆਪਣੇ ਹੁਕਮ ਦੀ ਕਿਰਪਾ ਬਖਸ਼ੀ ਔਰ ਅੰਤਰ ਤੋਂ ਗਿਆਨ, ਅੰਤਰ ਤੋਂ ਉਹ ਪ੍ਰੇਮਾ ਭਗਤੀ ਦਾ ਸਮੁੰਦਰ ਫਾੜ ਕੇ ਬਾਹਰ ਕੱਢ ਦਿੱਤਾ। ਤ੍ਰਿਪਤ ਹੋ ਗਿਆ, ਟਿਕ ਗਿਆ, ਰੁਕ ਗਿਆ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੀ ਪੌੜੀ ਦੀਆਂ ਇਹਨਾਂ ਅਖੀਰਲੀਆਂ ਪੰਕਤੀਆਂ ਚ ਕਹਿ ਰਹੇ ਨੇ ਹਰ ਜੀਵ ਉਸ ਹੁਕਮ ਦੇ ਹੁਕਮ ਵਿੱਚ ਹੈ। ਕੋਈ ਵੀ ਇਨਸਾਨ, ਕੋਈ ਜੀਵ, ਕੋਈ ਜੰਤੂ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ, ਚਾਹੇ ਕਿੰਨਾ ਲੜ ਲਵੇ, ਚਾਹੇ ਕਿੰਨਾ ਝਗੜ ਲਵੇ, ਅੰਤਤਹ ਉਸ ਦੀ ਮਰਜ਼ੀ ਵਿੱਚ ਹੀ ਸਾਨੂੰ ਆਪਣੀ ਮਰਜ਼ੀ ਤਲਾਸ਼ਣੀ ਪਵੇਗੀ। ਹਾਲਾਂ ਬੰਦਾ ਕੁਛ ਸੋਚਦਾ ਹੈ, ਬੰਦਾ ਕੁਛ ਮੰਗਦਾ ਹੈ, ਬੰਦਾ ਕੁਛ ਚਾਹੁੰਦਾ ਹੈ, ਪਰ ਹੁੰਦਾ ਕੀ ਹੈ, ਉਹ ਜੋ ਉਸਨੂੰ ਮਨਜ਼ੂਰ, ਜੋ ਉਸਦੀ ਰਜ਼ਾ, ਜੋ ਉਸਦਾ ਹੁਕਮ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਇਹ ਨਾਨਕ, ਜੇਕਰ ਤੂੰ ਉਸ ਪ੍ਰਭੂ ਦੇ ਹੁਕਮ ਦੀ ਪਹਿਚਾਣ ਸਮਝ ਕਰ ਲਵੇਂ, ਜੇਕਰ ਤੈਨੂੰ ਪਤਾ ਲੱਗ ਜਾਏ
कि उस दा हुकम की है और उस दे हुकम च रहन दी जाच तैनु आ जाए तो जो मैं सरेंडर कर दिता समर्पित कर दिता अपने आप नू और छड़ दिता अपने जीवन नू उस मालक दे हाथ तो फिर मेरे जीवन च जो भी कुछ होवेगा उस दे हुकम विच होवेगा तो फिर जो भी कुछ होवेगा उदा अहंकार मैनू नहीं होवेगा क्योंकि जद कीता ही कुछ मैं नहीं ते अहंकार फिर मैं कादा कर सकदा जे करण हार ओही है ते फिर करण दा मान भी उसे नू ते जे मैं कुछ कीता ही नहीं जे मैं कुछ कर सकदा ही नहीं ते फिर अभिमान मेरे कोल नहीं हो सकदा। गुरु प्यारी साध संगत जी इस पौड़ी तो एक बड़ा वड्डा सुनेहा सानू होर भी मिलदा है कि जेकर असी हंकार छड़ना चाहने हां जेकर असी अहंकार तो बचना चाहने हां ते परमात्मा दे हुकम विच रहना चालू कर दईए। जदों उस दे हुकम विच रहना चालू कर देंगे ते फिर जिंदगी विच किसे भी कृत दे कारण मेरे कोल कदी अभिमान नहीं आएगा। उस दे हुकम च जन्म है हुकम च मौत है हुकम च सुख है हुकम च दुख है हुकम च ही मान ते अपमान मिलदा है। ते ख्याल रखना जदों कोई आके तेरा मान करे ते तुरंत अपने अंदर सावधान होके कहीं कि प्रभु दे हुकम च हो रहा ते जदों कोई तेरा अपमान ते तेरे मुंह दे ऊपर आके तेनु बुरे वचन कहे ते तेरी निंदा करे ते उस वक्त भी अंदर सावधान हो जाना कि ये भी प्रभु दे हुकम च हो रहा। वो गल वखरी मान मिलन ते साडे हासे निकलदे ने ते अपमान मिलन ते असी रोण लग पैने हां पर गुरु बाबा कृपा करे बख्शिश करे ते सानू हुकम विच रहण दी जाच आ जाए ते उस ते हुकम च जेकर रहण लग पईए ते सच जानना असी सुख दुख तो भी उच्चे उठ सकते हां फिर असी मान अपमान तो भी उच्चे उठ सकते हां क्योंकि काठ की पुत्री क्या करे बफरी नचावन हारो जानो रे ए लकड़ी दा मैं पुतला ए मिट्टी दा बनाया तेरा जीव जैसा नचावे मैं तैसा नाच करा जे खलावे ता खेला जे रुवावे ता रोवा जे हसावे ते हसा मेरी जात और मेरी औकात की कुछ भी नहीं ए मालिक कुछ भी नहीं तेरा हुक्म ही सब कुछ तेरे हुक्म च मैं रह सका तेरे हुक्म दी समझ मैनू आ सके उसकी जांच मैनू आ सके ये खोज करनी है इसकी तलाश असी करनी है। अज दो पौड़ियां तक दी ही व्याख्या बाकी दी असी कल करांगे और अगलियां स्वादलियां ये जपजी साहब दी पंक्तियां दे रस दा पान करांगे मिल बैठ के गुरु नानक दी कृपा सदका। कल फिर इत्थे ही समाप्ति है।
इक ओंकार सतनाम करता पुरख निर्वाण निर्वैर अकाल मूरत आजूनी सैवम गुरु परसाद गावे को तान होवे किस तान गावे को तान होवे किसे गावे को दात जाने निशान गावे को गुण वड्याइया चार गावे को विद्या विखम विचार गावे को साज करे तन खे गावे जी ले फिर दे गावे को जपे दिसे दूर गावे को देखे हादरा हदूर कथना कथी नयावे तोट कथ कथ कथी पाहे जुगा जुगंतर खाही खाहे हुक्मी हुक्मे चलाए राह न शेर की अग्गै रखी है जित दिस दरबार मुहों की बोलन बोलिया जित सुन तारे प्यारे अमृत वेला सच से वे तिन पाया मां